ਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ ਮਨ ਤਨ ਹਰ ਗਾਵਹਿ ਪਰਮ ਸੁਖ ਪਾਵਹਿ ਹਰ ਹਿਰਦੈ ਹਰ ਗੁਣ ਗਿਆਨ ਜੀਓ ਸਤਿਯੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ ਮਨ ਤਨ ਹਰ ਗਾਵਹਿ ਪਰਮ ਸੁਖ ਪਾਵਹਿ ਹਰ ਹਿਰਦੈ ਹਰ ਗੁਣ ਗਿਆਨ ਜੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਕੀਰਤਨੀ ਜਥੇ ਪਾਸੋਂ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਅੰਮ੍ਰਿਤ ਰੂਪ ਬਾਣੀ ਦੀ ਅੰਮ੍ਰਿਤ ਰੂਪ ਕਥਾ ਸਰਵਣ ਕਰ ਰਹੇ ਹੋ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗਰੀਬਨ ਵਾਜ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸ੍ਰੇਆ ਤਿਨ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਰ ਧਾਰਿਆ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਅਸਰ ਰਾਗ ਦੀ ਅੰਦਰ ਪਵਿੱਤਰ ਸ਼ੰਤ ਰੂਪ ਸ਼ਬਦਾਂ ਦੀ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਜ਼ੂਰ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਗਰੀਬਨ ਵਾਜ ਸਤਿਗੁਰੂ ਜੀ ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਚਾਰ ਯੁੱਗਾਂ ਦੇ ਅੰਦਰ ਕਿਹੋ ਜਿਹਾ ਵਰਤਾਰਾ ਵਰਤਦਾ ਸੀ ਅਤੇ ਹੁਣ ਕਲਯੁੱਗ ਦੇ ਵਿੱਚ ਕਿਹੋ ਜਿਹਾ ਵਰਤਾਰਾ ਵਰਤ ਰਿਹਾ ਹੈ? ਤਾਂ ਗਰੀਬਨ ਵਾਜ ਸਤਿਗੁਰੂ ਜੀ ਨੇ ਇਸ ਪਾਵਨ ਚਾਰ ਪੌੜੀਆਂ ਵਾਲੇ ਸ਼ੰਤ ਦੇ ਅੰਦਰ ਚਾਰੇ ਯੁੱਗਾਂ ਦੇ ਵਰਤਾਰੇ ਦੀ ਬਹੁਤ ਸੋਹਣੀ ਵਿਚਾਰ ਪ੍ਰਗਟਾਈ ਹੈ। ਸਭ ਤੋਂ ਪਹਿਲਾਂ ਸਤਿਯੁਗ ਪਹਿਲਾ ਯੁਗ ਮੰਨਿਆ ਗਿਆ ਹੈ, ਦੂਸਰਾ ਯੁਗ ਤ੍ਰੇਤਾ ਮੰਨਿਆ ਗਿਆ ਹੈ, ਤੀਸਰਾ ਦੁਆਪਰ ਅਤੇ ਚੌਥਾ ਕਲਯੁਗ। ਜੋ ਸਤਿਯੁਗ ਦਾ ਸਮਾਂ ਸੀ, ਸਤਿਯੁਗ ਸੱਚ ਕਹੇ ਸਭ ਕੋਈ, ਘਰ ਘਰ ਭਗਤ ਗੁਰਮੁਖ ਹੋਏ, ਜਿਹੜਾ ਸਤਿਯੁਗ ਸ਼ਬਦ ਹੈ, ਜਦੋਂ ਆਪਾਂ ਇਹਦੀ ਵਿਚਾਰ ਕਰਦੇ ਹਾਂ, ਸਤ ਦਾ ਅਰਥ ਹੈ ਸੱਚ ਅਤੇ ਯੁਗ ਦਾ ਅਰਥ ਹੈ ਸਮਾਂ। ਉਹ ਸਮਾਂ ਜਿਸ ਵੇਲੇ ਸਾਰੇ ਲੋਕ ਸੱਚ ਬੋਲਦੇ ਸਨ, ਉਸ ਨੂੰ ਸਤਿਯੁਗ ਆਖਿਆ ਜਾਂਦਾ ਸੀ। ਅਤੇ ਜਿਹੜਾ ਹੁਣ ਵੀ ਸੱਚ ਬੋਲਦਾ ਅਤੇ ਉਹਨੂੰ ਲੋਕ ਅਕਸਰ ਕਹਿੰਦੇ ਨੇ ਅਤੇ ਸਤਿਯੁਗੀ ਪੁਰਸ਼ ਹੈ, ਕਿਉਂਕਿ ਸੱਚ ਬੋਲਦਾ। ਸਤਿਯੁਗ ਸੱਚ ਕਹੇ ਸਭ ਕੁਝ। ਸਤਿਯੁਗ ਦੇ ਵਿੱਚ ਸਾਰੇ ਲੋਕ ਧਰਮੀ ਸਨ, ਅਤੇ ਧਰਮ ਦਾ ਪਹਿਲਾ ਗੁਣ ਹੈ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਜੋ ਗੁਰ ਦੱਸੇ ਵਾਟ ਮਰੀਦਾਂ ਜੋਲੀਏ। ਧਰਮ ਦਾ ਪਹਿਲਾ ਅਸੂਲ ਸੱਚ ਬੋਲਣਾ ਹੈ। ਜਦੋਂ ਕੋਈ ਸੱਚ ਬੋਲਦਾ, ਉਸ ਵੇਲੇ ਸਤਿਯੁਗ ਦਾ ਵਰਤਾਰਾ ਵਰਤਦਾ ਹੈ। ਜਦੋਂ ਕੋਈ ਝੂਠ ਬੋਲਦਾ ਤੇ ਫਿਰ ਆਪਾਂ ਕਹਿ ਦਿੰਦੇ ਵੀ ਹੁਣ ਕਲਯੁਗ ਦਾ ਵਰਤਾਰਾ ਵਰਤ ਰਿਹਾ। ਕਿਉਂ? ਕੂੜ ਸਿਰੇ ਪ੍ਰਧਾਨ ਵੀ ਲੱਗ। ਇਸ ਕਲਯੁਗ ਦੇ ਵਿੱਚ ਲੋਕ ਝੂਠ ਬੋਲਦੇ ਹਨ, ਤੇ ਜੇ ਕੋਈ ਇਸ ਕਲਯੁਗ ਦੇ ਸਮੇਂ ਵਿੱਚ ਸੱਚ ਵੀ ਬੋਲਦਾ, ਲੋਕ ਉਸ ਨੂੰ ਚੰਗਾ ਨਹੀਂ ਲੈਣ। ਜੇ ਕੋ ਸਤ ਕਰੇ ਸੋ ਛੀਜੈ, ਤਪ ਕਰ ਤਪ ਨਾ ਹੋਏ। ਜੇ ਕੋਈ ਆਦਮੀ ਸੱਚ ਬੋਲਦਾ, ਹੁਣ ਲੋਕ ਜਲੀਲ ਕਰਦੇ ਹਨ, ਕਿਉਂਕਿ ਕਲਯੁਗ ਦਾ ਵਰਤਾਰਾ ਹੈ। ਹੁਣ ਜਦੋਂ ਆਪਾਂ ਅਜੋਕੇ ਰਾਜਨੀਤਿਕ ਬੰਦਿਆਂ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ, ਝੂਠ ਤੋਂ ਸਿਵਾਏ ਉਹਨਾਂ ਦੇ ਪਾਸ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ। ਪੈਰ ਪੈਰ 'ਤੇ ਝੂਠ ਬੋਲਦੇ ਹਨ, ਲੋਕਾਂ ਨੂੰ ਲਾਰੇ ਲਾਉਂਦੇ ਹਨ, ਪਰ ਜੋ ਆਪਣੇ ਐਲਾਨ ਕੀਤੇ ਹੁੰਦੇ ਨੇ, ਬਿਆਨ ਦਿੱਤੇ ਹੁੰਦੇ ਨੇ, ਉਹਨਾਂ 'ਤੇ ਪੂਰਾ ਕੋਈ ਵਿਰਲਾ ਹੀ ਉਤਰਦਾ ਹੈ। ਇਸੇ ਲਈ ਹੁਣ ਕਲਯੁਗ ਦੇ ਵਿੱਚ ਪ੍ਰਧਾਨ ਝੂਠ ਹੈ, ਸਤਿਯੁਗ ਦੇ ਵਿੱਚ ਸੱਚ ਪ੍ਰਧਾਨ ਸੀ। ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਚਾਰ ਯੁਗਾਂ ਦੇ ਵਿੱਚ ਕਿਹੋ ਜਿਹਾ ਵਰਤਾਰਾ ਵਰਤਦਾ ਸੀ, ਲਓ ਹੁਣ ਗੁਰੂ ਮਹਾਰਾਜ ਦੀ ਜ਼ੁਬਾਨੀ ਆਪ ਸੰਗਤਾਂ ਚਾਰੇ ਯੁਗਾਂ ਦੇ ਵਰਤਾਰੇ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਆਸਾ ਮਹੱਲਾ ਚੌਥਾ। ਸਤਿਯੁਗ ਸਭ ਸੰਤੋਖ ਸਰੀਰਾ, ਪੱਗ ਚਾਰੇ ਧਰਮ ਧਿਆਨ ਜੀਓ।
ਅਸਰ ਰਾਗ ਦੇ ਅੰਦਰ ਚੌਥੇ ਗੁਰਦੇਵ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਯੁਗ ਦੇ ਵਿੱਚ ਕਿਹੋ ਜਿਹਾ ਵਰਤਾਰਾ ਵਰਤਦਾ ਸੀ ਤਾਂ ਹਜ਼ੂਰ ਆਖਦੇ ਨੇ, ਸਤਿਯੁਗ ਸਭ ਸੰਤੋਖ ਸਰੀਰ। ਸਤਿਯੁਗ ਦੇ ਅੰਦਰ ਜਿਤਨੇ ਵੀ ਲੋਕ ਸਨ, ਸਾਰੇ ਧਰਮੀ ਸਨ। ਉਹਨਾਂ ਦੇ ਵਿੱਚ ਧਰਮ ਦਾ ਸਭ ਤੋਂ ਵੱਡਾ ਗੁਣ ਕੀ ਹੈ? ਸੱਚ ਬੋਲਣਾ। ਦੂਸਰਾ ਹੈ ਸੰਤੋਖ, ਸਤ ਸੰਤੋਖ। ਜਦੋਂ ਆਪਾਂ ਦੈਵੀ ਗੁਣਾਂ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਪਹਿਲਾਂ ਸੱਤ ਤੇ ਦੂਸਰੇ ਨੰਬਰ ਤੇ ਸੰਤੋਖ ਹੁੰਦੇ। ਹੁਣ ਇੱਥੇ ਹਜ਼ੂਰ ਨੇ ਸੰਤੋਖ ਸ਼ਬਦ ਵਰਤੇ ਹੈ, ਸਤਿਯੁਗ ਸਭ ਸੰਤੋਖ ਸਰੀਰ। ਸਤਿਯੁਗ ਦੇ ਵਿੱਚ ਜਿਤਨੇ ਵੀ ਸਰੀਰ ਸਨ ਭਾਵ ਜਿਤਨੇ ਵੀ ਮਨੁੱਖ ਸਨ ਉਹਨਾਂ ਸਾਰਿਆਂ ਵਿੱਚ ਹੀ ਸਤ ਤੇ ਸੰਤੋਖ ਦੈਵੀ ਗੁਣਾਂ ਦਾ ਵਰਤਾਰਾ ਵਰਤਦਾ ਸੀ। ਪਗਚਾਰੇ ਧਰਮ ਧਿਆਨ ਜੀਓ, ਇਹ ਪਿਆਰੇ ਜੀਓ, ਇਸ ਧਰਮ ਰੂਪੀ ਧੌਲੇ ਦੇ ਉਸ ਵੇਲੇ ਚਾਰ ਪੈਰ ਮੁਕੰਮਲ ਸਨ। ਧਰਮ ਨੂੰ ਧੌਲੇ ਦੇ ਨਾਲ ਤਸ਼ਬੀਹ ਦਿੱਤੀ, ਪਰ ਕੁਝ ਲੋਕਾਂ ਨੇ ਇਹ ਵੀ ਧਾਰਨਾ ਬਣਾ ਲਈ ਵੀ ਇੱਕ ਧੌਲਾ ਹੈ ਜਿਸ ਨੇ ਇਸ ਧਰਤੀ ਨੂੰ ਆਪਣੇ ਸਿਰ ਉੱਤੇ ਚੁੱਕਿਆ ਹੋਇਆ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਭਰਮ ਨੂੰ ਦੂਰ ਕਰਦਿਆਂ ਹੋਇਆਂ ਸ਼੍ਰੋਮਣੀ ਅਤੇ ਪ੍ਰਧਾਨ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੇ ਅੰਦਰ ਇਸ ਗੱਲ ਦਾ ਬਹੁਤ ਸੋਹਣਾ ਨਿਰਣਾ ਕਰ ਦਿੱਤਾ। ਉਹ ਕਿਹੜਾ ਧੌਲਾ ਹੈ? ਧੌਲ ਧਰਮ ਦਇਆ ਕਰ, ਉਹ ਧਰਮ ਰੂਪ ਹੀ ਧੌਲਾ ਹੈ। ਧੌਲਾ ਕਹਿੰਦੇ ਨੇ ਚਿੱਟੇ ਰੰਗ ਦੇ ਬੈਲ ਨੂੰ, ਬੈਲ ਵੀ ਅਤੇ ਬਲਦ ਵੀ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਹਾਂ। ਉਹ ਧਰਮ ਰੂਪ ਧੌਲਾ ਹੈ। ਉਹ ਪੈਦਾ ਕਿੱਥੋਂ ਹੋਇਆ? ਦਇਆ ਤੋਂ। ਦਇਆ ਧਰਮ ਦੀ ਮਾਂ ਹੈ। ਸੰਤੋਖ ਥਾਪ ਰੱਖਿਆ ਜਨਸੂ, ਦੂਸਰਾ ਸੰਤੋਖ ਗੁਣ ਹੈ। ਜੇ ਦਇਆ ਧਰਮ ਦੀ ਮਾਂ ਹੈ ਤੇ ਸੰਤੋਖ ਧਰਮ ਦਾ ਪਿਤਾ ਹੈ। ਦਇਆ ਤੇ ਸੰਤੋਖ ਤੋਂ ਧਰਮ ਦੀ ਉਤਪਤੀ, ਧਰਮ ਦੀ ਪੈਦਾਇਸ਼ ਹੁੰਦੀ। ਇਸੇ ਲਈ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ, ਸਤਿਯੁਗ ਸਭ ਸੰਤੋਖ ਸਰੀਰਾ। ਐ ਗੁਰਸਿੱਖੋ, ਸਤਿਯੁਗ ਦੇ ਅੰਦਰ ਜਿਤਨੇ ਵੀ ਸਰੀਰ ਸਨ ਭਾਵ ਜਿੰਨੇ ਮਨੁੱਖ ਅਤੇ ਪ੍ਰਾਣੀ ਮਾਤਰ ਸਨ, ਹਰ ਗੁਰਸਿੱਖ ਮਾਈ ਭਾਈ ਦੇ ਸਰੀਰ ਅੰਦਰ ਸਤਸੰਤੋਖ ਦਾ ਵਰਤਾਰਾ ਵਰਤਦਾ ਸੀ। ਅਤੇ ਨਾਲ ਹੀ ਪਗਚਾਰੇ ਧਰਮ ਧਿਆਨ ਜੀਓ, ਜਿਹੜੇ ਧਰਮ ਦੇ ਚਾਰ ਪੈਰ ਸਨ। ਪੈਰ ਤੋਂ ਭਾਵ ਹੈ ਬੁਨਿਆਦੀ ਅਸੂਲ। ਧਰਮ ਰੂਪੀ ਧੌਲੇ ਦੇ ਚਾਰ ਬੁਨਿਆਦੀ ਅਸੂਲ ਸਨ। ਲੋਕ ਉਹਨਾਂ ਵੱਲ ਪੂਰਾ ਧਿਆਨ ਰੱਖਦੇ ਸੀ। ਉਹ ਕਿਹੜੇ ਧਰਮ ਦੇ ਅਸੂਲ ਸਨ ਜਿਨ੍ਹਾਂ ਨੂੰ ਪੈਰ ਸ਼ਬਦ ਦੁਆਰਾ ਸੰਬੋਧਨ ਕੀਤਾ? ਵਿਦਵਾਨਾਂ ਨੇ ਉਹਨਾਂ ਦੇ ਬਾਰੇ ਲਿਖਿਆ, ਸਤ, ਸੌਚ, ਤਾਪ ਅਤੇ ਦਾਨ। ਇਹ ਧਰਮ ਰੂਪੀ ਧੌਲੇ ਦੇ ਚਾਰ ਪੈਰ ਸਨ, ਅਤੇ ਜਾਂ ਇਹਨਾਂ ਨੂੰ ਬੁਨਿਆਦੀ ਅਸੂਲ ਆਖ ਲਓ। ਪਗਚਾਰੇ ਧਰਮ ਧਿਆਨ ਜੀਓ, ਹਜ਼ੂਰ ਕਹਿੰਦੇ ਐ ਪਿਆਰੇ ਜੀਓ, ਜਿਹੜੇ ਸਤਿਯੁਗ ਦੇ ਵਿੱਚ ਲੋਕ ਸਨ ਪੂਰੇ ਧਰਮੀ ਸਨ, ਸਤਸੰਤੋਖ ਦੇ ਧਾਰਨੀ ਸਨ, ਅਤੇ ਜਿਹੜੇ ਧਰਮ ਦੇ ਚਾਰੇ ਪੈਰ ਸਨ, ਚਾਰੇ ਬੁਨਿਆਦੀ ਅਸੂਲ ਸਨ, ਉਹਨਾਂ ਵੱਲੀ ਪੂਰਾ ਧਿਆਨ ਦਿੰਦੇ ਸਨ, ਭਾਵ ਧਰਮ ਦੇ ਸਾਰੇ ਗੁਣ ਅਤੇ ਸਾਰੇ ਅਸੂਲ ਧਾਰਨ ਕਰਕੇ ਰੱਖਦੇ ਸਨ।
ਮਨ ਤਨ ਹਰ ਗਾਵਹਿ ਪਰਮ ਸੁਖ ਪਾਵਹਿ, ਹਰ ਹਿਰਦੈ ਹਰ ਗੁਣ ਗਿਆਨ ਜੀਓ।
ਅਤੇ ਜਿਹੜੇ ਸਤਿਯੁਗ ਦੇ ਵਿੱਚ ਧਰਮੀ ਲੋਕ ਸਨ, ਉਹ ਮਨ ਕਰਕੇ ਵੀ ਵਾਹਿਗੁਰੂ ਦੇ ਗੁਣ ਗਾਉਂਦੇ, ਬਾਣੀ ਪੜ੍ਹਦੇ, ਵਾਹਿਗੁਰੂ ਦੀ ਸਿਫਤਸ਼ਲਾ ਕਰਦੇ ਸਨ, ਅਤੇ ਤਨ ਕਰਕੇ ਵੀ ਭਾਵ ਆਪਣੀ ਰਸਨਾ ਤੋਂ ਵੀ ਵਾਹਿਗੁਰੂ ਦੇ ਗੁਣ ਗਾਉਂਦੇ ਸਨ। ਮਨ ਤਨ ਹਰ ਗਾਵਹਿ ਪਰਮ ਸੁਖ ਪਾਵਹਿ, ਮਨ ਕਰਕੇ ਤਨ ਕਰਕੇ ਵਾਹਿਗੁਰੂ ਦਾ ਜਸ ਗਾਉਂਦੇ ਸਨ, ਅਤੇ ਵਾਹਿਗੁਰੂ ਦਾ ਜਸ ਕਰਕੇ ਪਰਮ ਸੁਖ ਪਾਵਹਿ। ਪਰਮ ਦਾ ਅਰਥ ਹੈ ਸਭ ਤੋਂ ਵੱਡਾ ਮਹਾਨ ਸੁਖ ਕੀ ਹੈ? ਜਿਹੜਾ ਆਤਮਕ ਸੁਖ ਹੈ, ਜਿਸ ਨੂੰ ਆਤਮਕ ਅਡੋਲ ਅਵਸਥਾ ਦਾ ਸੁਖ ਵੀ ਵਿਦਵਾਨ ਆਖਦੇ ਨੇ, ਉਹ ਤੁਰਿਆ ਅਵਸਥਾ ਦਾ ਸੁਖ ਪ੍ਰਾਪਤ ਕਰ ਲੈਂਦੇ ਸਨ। ਹਰ ਹਿਰਦੇ ਹਰ ਗੁਣ ਗਿਆਨ ਜੀਓ ਪਿਆਰੇ ਜੀਓ, ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਦੇ ਗੁਣ ਤੇ ਨਾਲ ਹੀ ਜਿਹੜਾ ਅਨੁਭਵੀ ਗਿਆਨ ਉਹਨਾਂ ਦੇ ਅੰਦਰ ਪੈਦਾ ਹੋ ਜਾਂਦਾ ਸੀ।
ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ, ਸੋਭਾ ਗੁਰਮੁਖ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਣ ਗਿਆਨ ਪਦਾਰਥ ਜਿਹੜੇ ਦੈਵੀ ਗੁਣ ਨੇ ਸਤਸੰਤੋਖ ਆਦਿਕ, ਤੇ ਜਿਹੜਾ ਗਿਆਨ ਰੂਪੀ ਅਮੋਲਕ ਪਦਾਰਥ ਹੈ, ਇਹਨੂੰ ਪ੍ਰਾਪਤ ਕਰਕੇ ਹਰ ਹਰ ਫਿਰ ਉਹ ਵਾਹਿਗੁਰੂ ਦਾ ਸਿਮਰਨ ਵੀ ਕਰਦੇ ਸਨ। ਇਹਦੇ ਨਾਲ ਕਿਰਤਾਰਥ ਫਿਰ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਸੀ। ਸੋਭਾ ਗੁਰਮੁਖ ਹੋਈ, ਸਤਯੁਗ ਦੇ ਵਿੱਚ ਵੀ ਭਾਈ ਜਿਹੜੇ ਗੁਰਮੁਖ ਦਾ ਅਰਥ ਹੈ ਗੁਰੂ ਦੀ ਆਗਿਆਕਾਰੀ ਬਣੇ, ਉਹਨਾਂ ਦੀ ਲੋਕ ਤੇ ਪ੍ਰਲੋਕ ਵਿੱਚ ਸੋਭਾ ਹੁੰਦੀ ਰਹੀ।
ਅੰਤਰ ਬਾਹਰ ਹਰ ਪ੍ਰਭ ਇੱਕੋ, ਦੂਜਾ ਅਵਰ ਨਾ ਕੋਈ।
ਸਤਯੁਗ ਦੇ ਅੰਦਰ ਜਿਹੜੇ ਧਰਮੀ ਲੋਕ ਸਨ ਉਹਨਾਂ ਦਾ ਇਹ ਇੱਕ ਵਿਸ਼ਵਾਸ ਸੀ, ਅੰਤਰ ਬਾਹਰ ਹਰ ਪ੍ਰਭ ਇੱਕੋ, ਸਾਡੇ ਅੰਦਰ ਵੀ ਤੇ ਬਾਹਰ ਸਾਰੇ ਬ੍ਰਹਿਮੰਡ ਦੇ ਵਿੱਚ ਵੀ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਵਸ ਰਿਹਾ ਸੀ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਿਆ ਭਗਵੰਤ। ਤਾਰਨ ਮਾਹੀ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾ। ਕੀ ਸਰਬੱਤਰ ਦਿਸੈ ਕੀ ਸਰਬੱਤਰ ਪਿਸੈ, ਮਕੀਨ ਤੂੰ ਹੀ ਮਕਾਨ ਤੂੰ ਹੀ ਜਮੀਨ ਤੂੰ ਹੀ ਜਮਾਂ ਤੂੰ ਹੀ, ਅੰਦਰ ਤੇ ਬਾਹਰ ਸਾਰਿਆਂ ਥਾਵਾਂ ਤੇ ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵਿਆਪਕ ਜਾਣਦੇ ਸਨ। ਦੂਜਾ ਅਵਰ ਨਾ ਕੋਈ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਸਿਵਾਏ ਹੋਰ ਉਹ ਕਿਸੇ ਨੂੰ ਜਾਣਦੇ ਹੀ ਨਹੀਂ ਸਨ। ਜਿਵੇਂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਨਾ, ਮੈਂ ਨਾ ਗਣੇਸ਼ਾ ਪ੍ਰਥਮ ਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ, ਕਾਨ ਸੁਣੀ ਪਹਿਚਾਨ ਨਾ ਤਿੰਨ ਸੌ, ਲਿਵ ਲਾਗੀ ਮੋਰੀ ਪਗ ਇਨ ਸੌ। ਗੁਰਮਤ ਦਾ ਸਿਧਾਂਤ ਹੈ ਏਕੋ ਜਾਪ ਏਕੋ ਸਾਲਾ ਹੈ, ਏਕ ਸਿਮਰ ਏਕੋ ਮਨ ਆਹੇ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆ। ਸਗਲ ਦੁਆਰ ਕੋ ਛਾੜ ਕੇ ਗਹੇ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜਿਆਸ ਗੋਬਿੰਦ ਦਾਸ ਦੁਆਰ। ਹਜ਼ੂਰ ਕਹਿੰਦੇ ਸਤਯੁਗ ਦੇ ਵਿੱਚ ਸਾਰੇ ਲੋਕ ਧਰਮੀ ਸਨ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਦੇ ਸਨ, ਤੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਸਿਵਾਏ ਹੋਰ ਕਿਸੇ ਨੂੰ ਜਾਣਦੇ ਹੀ ਨਹੀਂ ਸਨ।
ਹਰ ਹਰ ਲਿਵ ਲਾਈ ਹਰ ਨਾਮ ਸਿਖਾਈ, ਹਰ ਦਰਗਹਿ ਪਾਵੈ ਮਾਨ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਤਯੁਗ ਦਾ ਵਰਤਾਰਾ ਸਾਨੂੰ ਦਰਸਾ ਰਹੇ ਹਨ। ਹਰ ਹਰ ਲਿਵ ਲਾਈ, ਜਿਹੜੇ ਸਤਯੁਗ ਦੇ ਵਿੱਚ ਧਰਮੀ ਲੋਕ ਸਨ ਉਹਨਾਂ ਨੇ ਹਰ ਵੇਲੇ ਆਪਣੀ ਲਿਵ ਦਾ ਅਰਥ ਹੈ ਸੁਰਤ, ਵਾਹਿਗੁਰੂ ਦੇ ਚਰਨਾਂ ਦੇ ਨਾਲ ਵਾਹਿਗੁਰੂ ਦੇ ਨਾਮ ਦੇ ਨਾਲ ਜੋੜੀ ਹੋਈ ਸੀ, ਤੇ ਹਰ ਨਾਮ ਸਿਖਾਈ ਤੇ ਵਾਹਿਗੁਰੂ ਦੇ ਨਾਮ ਨੂੰ ਸਿਖਾਈ ਆਪਣਾ ਮਿੱਤਰ ਆਪਣਾ ਦੋਸਤ ਸਮਝਦੇ ਸਨ। ਹਰ ਦਰਗਹਿ ਪਾਵੈ ਮਾਨ ਜੀਓ, ਇਉਂ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਕਰਕੇ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਮਾਣ ਸਤਿਕਾਰ ਨੂੰ ਪ੍ਰਾਪਤ ਕਰ ਲੈਂਦੇ ਸਨ। ਹੇ ਪਿਆਰੇ ਜੀਓ,
ਸਤਯੁਗ ਸਭ ਸੰਤੋਖ ਸਰੀਰਾ, ਪੱਗ ਚਾਰੇ ਧਰਮ ਧਿਆਨ ਜੀਓ।
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸਤਯੁਗ ਦੇ ਅੰਦਰ ਜਿਤਨੇ ਵੀ ਸਰੀਰ ਸਨ, ਕੋਈ ਵੀ ਗੁਰਸਿੱਖ ਮਾਈ ਪਾਈ ਸੀ ਉਹਦੇ ਅੰਦਰ ਸਤ ਸੰਤੋਖ ਆਦਿ ਗੁਣ ਮੌਜੂਦ ਸਨ, ਤੇ ਪੱਗ ਚਾਰੇ ਧਰਮ ਧਿਆਨ ਜੀਓ, ਜਿਹੜੇ ਧਰਮ ਰੂਪੀ ਤੌਲੇ ਦੇ ਚਾਰ ਪੈਰ ਚਾਰ ਬੁਨਿਆਦੀ ਅਸੂਲ ਸਨ, ਸੱਤ ਸੌਚ ਤਪ ਤੇ ਦਾਨ, ਉਹਦੇ ਵੱਲ ਪੂਰਾ ਧਿਆਨ ਰੱਖਦੇ ਸਨ। ਭਾਵ ਧਰਮ ਦੇ ਸੰਪੂਰਨ ਗੁਣਾਂ ਨੂੰ ਤੇ ਸਾਰੇ ਅਸੂਲਾਂ ਨੂੰ ਧਾਰਨ ਕਰਕੇ ਰੱਖਦੇ ਸਨ। ਹੇ ਪਿਆਰੇ ਜੀਓ,
ਤੇਤਾ ਯੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜੀਓ।
ਲੋਹਣ ਸਤਯੁਗ ਦੇ ਵਰਤਾਰੇ ਬਾਰੇ ਤਾਂ ਹਜ਼ੂਰ ਨੇ ਵਿਚਾਰ ਪ੍ਰਗਟ ਕਰ ਦਿੱਤੀ, ਤੇ ਹੁਣ ਸਤਿਗੁਰੂ ਕਹਿੰਦੇ ਨੇ ਤ੍ਰੇਤੇ ਯੁੱਗ ਵਿੱਚ ਕਿਹੋ ਜਿਹਾ ਵਰਤਾਰਾ ਵਰਤਦਾ ਸੀ, ਲਓ ਉਹ ਵੀ ਸੁਣ ਲਓ। ਤ੍ਰੇਤਾ ਯੁੱਗ ਆਇਆ, ਜਦੋਂ ਤ੍ਰੇਤਾ ਯੁੱਗ ਆਇਆ ਅੰਤਰ ਜ਼ੋਰ ਪਾਇਆ, ਤੇ ਉਸ ਵੇਲੇ ਇਸ ਮਨੁੱਖ ਦੇ ਅੰਦਰ ਭੇਦ ਭਾਵ ਨੇ, ਦਵੈਤਵਾਦ ਨੇ, ਉਹ ਮਾਇਆ ਨੇ, ਅਗਿਆਨ ਨੇ ਆਪਣਾ ਜ਼ੋਰ ਪਾ ਦਿੱਤਾ। ਆ ਮਾਇਆ ਨੇ ਐਸਾ ਲੋਕਾਂ ਦੇ ਮਨਾਂ ਉੱਤੇ ਪ੍ਰਭਾਵ ਪਾਇਆ, ਜਦ ਸੰਜਮ ਕਰਮ ਕਮਾਏ ਜੀ, ਫਿਰ ਉਹਨਾਂ ਨੇ ਬ੍ਰਹਮਚਰਜ ਰੱਖਣਾ ਸ਼ੁਰੂ ਕਰ ਦਿੱਤਾ। ਜਤ ਦਾ ਅਰਥ ਹੈ ਬ੍ਰਹਮਚਰਜ। ਪਰ ਯਾਦ ਰੱਖੋ, ਸਿੱਖ ਧਰਮ ਦੇ ਅੰਦਰ ਏਕਾ ਨਾਰੀ ਜਤੀ ਹੋਏ, ਪਰ ਨਾਰੀ ਦੀ ਭੈਣ ਵਖਾਣ। ਇੱਕ ਉਹ ਧਰਮ ਪਤਨੀ ਜਿਸਦਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੋਇਆ, ਉਹ ਤੁਹਾਡੀ ਧਰਮ ਪਤਨੀ ਹੈ। ਉਹਦੇ ਬਾਰੇ ਸਤਿਗੁਰੂ ਦਾ ਹੁਕਮ ਹੈ, ਨਿਜ ਨਾਰੀ ਕੇ ਸਾਥ ਨਿਉ ਤੁਮ ਨਿਤ ਵਢਈਓ, ਪਰ ਨਾਰੀ ਕੀ ਸੇਜ ਪੂਰ ਸੁਪਨੇ ਹੋਣਾ ਜੀ, ਕਿ ਗੁਰਮਤ ਦਾ ਜਤ ਹੈ। ਪਰ ਕੁਝ ਲੋਕ ਐਸੇ ਵੀ ਸਨ ਜਿਹੜੇ ਵਿਆਹ ਨਹੀਂ ਸੀ ਕਰਵਾਉਂਦੇ, ਕਹਿੰਦੇ ਅਸੀਂ ਜਤੀ ਹਾਂ। ਪਰ ਉਸ ਸਮੇਂ ਦੇ ਵਿੱਚ ਤ੍ਰੇਤੇ ਯੁੱਗ ਦੀ ਗੱਲ ਹੈ, ਲੋਕ ਜਤ ਰੱਖ ਕੇ ਬ੍ਰਹਮਚਰਜ ਰੱਖ ਕੇ, ਅਤੇ ਸੰਜਮ ਦਾ ਅਰਥ ਹੈ ਇੰਦਰੀਆਂ ਨੂੰ ਦਮਨ ਕਰਨਾ, ਧੱਕੇ ਨਾਲ ਇੰਦਰੀਆਂ ਨੂੰ ਰੋਕ ਕੇ ਰੱਖਣਾ। ਇਉਂ ਕਰਮ ਕਾਂਡ ਦੇ ਹੱਠਦੇ ਕਰਮ ਲੋਕ ਕਰਿਆ ਕਰਦੇ ਸਨ। ਭਾਵ ਸਤਿਯੁਗ ਦੇ ਵਿੱਚ ਜਿਹੜਾ ਸੱਚ ਬੋਲਣ ਦਾ ਧਰਮ ਦਾ ਮੁੱਢਲਾ ਅਸੂਲ ਸੀ ਉਹ ਘਟ ਗਿਆ, ਅਤੇ ਅੰਦਰ ਐਸਾ ਮਾਇਆ ਨੇ ਜ਼ੋਰ ਪਾਇਆ, ਲੋਕ ਬ੍ਰਹਮਚਰਜ ਰੱਖਣ ਲੱਗ ਪਏ, ਸੱਚ ਨੂੰ ਛੱਡ ਦਿੱਤਾ। ਬ੍ਰਹਮਚਰਜ ਰੱਖ ਕੇ ਅਤੇ ਇੰਦਰੀਆਂ ਨੂੰ ਰੋਕ ਕੇ ਰੱਖਣਾ, ਇੰਦਰੀਆਂ ਦਾ ਦਮਨ ਕਰਨਾ, ਇਹੋ ਜਿਹੇ ਹੱਠਦੇ ਕਰਮ ਕਰਨ ਲੱਗ ਪਏ ਸਨ। ਹੇ ਪਿਆਰੇ ਜੀਓ,
ਪੱਗ ਚੌਥਾ ਖਿੱਸਿਆ, ਤ੍ਰੈ ਪੱਗ ਟਿਕਿਆ, ਮਨ ਹਿਰਦੈ ਕ੍ਰੋਧ ਜਲਾਏ ਜੀਓ।
ਲੋ, ਜਿਹੜਾ ਧਰਮ ਰੂਪੀ ਤੌਲੇ ਦਾ ਚੌਥਾ ਪੈਰ ਸੀ ਸੱਚ ਦਾ, ਉਹ ਖਿੱਸਿਆ ਦਾ ਅਰਥ ਵੀ ਖਿਸ ਗਿਆ। ਧਰਮ ਰੂਪੀ ਤੌਲੇ ਦਾ ਜਿਹੜਾ ਮੁੱਢਲਾ ਅਸੂਲ ਸੀ ਸੱਚ ਬੋਲਣਾ, ਉਹ ਤ੍ਰੇਤੇ ਵਿੱਚ ਆ ਕੇ ਖਿਸ ਗਿਆ, ਭਾਵ ਤਿਲਕ ਗਿਆ, ਖਤਮ ਹੋ ਗਿਆ। ਤ੍ਰੈ ਪੱਗ ਟਿਕਿਆ, ਜਿਹੜਾ ਧਰਮ ਰੂਪੀ ਧੌਲਾ ਸੀ ਉਹ ਤਿੰਨ ਪੈਰਾਂ 'ਤੇ ਖਲੋ ਗਿਆ। ਟਿਕਿਆ ਦਾ ਅਰਥ ਹੁੰਦਾ ਟਿਕ ਜਾਣਾ, ਖਲੋ ਜਾਣਾ। ਉਸ ਧਰਮ ਰੂਪੀ ਧੌਲੇ ਦਾ ਇੱਕ ਪੈਰ ਕੱਟਿਆ ਗਿਆ ਅਤੇ ਤਿੰਨ ਪੈਰਾਂ 'ਤੇ ਉਸਨੂੰ ਖਲੋਣਾ ਪਿਆ। ਮਨ ਹਿਰਦੈ ਕ੍ਰੋਧ ਜਲਾਏ ਜੀ, ਸੱਚ ਨੂੰ ਛੱਡ ਕੇ ਅਤੇ ਮਨ ਦੇ ਵਿੱਚ ਸ਼ਾਂਤੀ ਖਤਮ ਹੋ ਗਈ। ਮਨ ਅਤੇ ਹਿਰਦੇ ਵਿੱਚ ਕ੍ਰੋਧ ਪੈਦਾ ਹੋਣ ਲੱਗ ਪਿਆ। ਕ੍ਰੋਧ ਦਾ ਸੁਭਾਅ ਅੱਗ ਵਰਗਾ ਹੈ। ਜਦੋਂ ਬੰਦੇ ਦੇ ਮਨ ਦੇ ਵਿੱਚ ਕ੍ਰੋਧ ਆਉਂਦਾ ਹੈ, ਫਿਰ ਉਹ ਕ੍ਰੋਧ ਪਹਿਲਾਂ ਮਨੁੱਖ ਦੇ ਮਨ ਨੂੰ ਸਾੜਦਾ, ਫਿਰ ਉਹਦੇ ਹਿਰਦੇ ਨੂੰ ਸਾੜਦਾ। ਮਨ ਹਿਰਦੈ ਕ੍ਰੋਧ ਜਲਾਏ ਜੀਓ, ਕਿਉਂ ਉਹਨਾਂ ਦੇ ਮਨ ਦੇ ਵਿੱਚ ਕ੍ਰੋਧ ਪੈਦਾ ਹੋ ਗਿਆ ਅਤੇ ਉਸ ਕ੍ਰੋਧ ਨੇ ਉਹਨਾਂ ਦੇ ਹਿਰਦਿਆਂ ਨੂੰ, ਸੀਨਿਆਂ ਨੂੰ ਅੱਗ ਲਾ ਦਿੱਤੀ। ਭਾਵ ਤ੍ਰੇਤੇ ਯੁੱਗ ਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਗੁੱਸਾ ਵੱਧ ਗਿਆ ਅਤੇ ਆਪਸ ਵਿੱਚ ਲੜਾਈ ਝਗੜੇ ਕਰਨ ਲੱਗ ਪਏ।
ਮਨ ਹਿਰਦੈ ਕ੍ਰੋਧ ਮਹਾਂ ਬਿਸਲੋਦ, ਨਿਰਪਤਾਵ ਹੈ ਲੜ ਦੁੱਖ ਪਾਇਆ।
ਲੋ, ਹਜ਼ੂਰ ਕਹਿੰਦੇ ਨੇ ਇਹ ਤ੍ਰੇਤੇ ਯੁੱਗ ਦਾ ਵਰਤਾਰਾ ਵਰਤ ਰਿਹਾ ਸੀ ਮਨ ਹਿਰਦੈ ਕ੍ਰੋਧ। ਉਹਨਾਂ ਦੇ ਮਨ ਵਿੱਚ ਵੀ, ਹਿਰਦੇ ਵਿੱਚ ਵੀ ਕ੍ਰੋਧ ਦੀ ਅੱਗ ਪ੍ਰਚੰਡ ਹੋ ਗਈ। ਮਹਾਂ ਬਿਸਲੋਦ, ਅਤੇ ਜਿਹੜਾ ਕ੍ਰੋਧ ਸੀ ਇਸਦੀ ਬਿਸਦਾ ਅਰਥ ਹੈ ਜ਼ਹਿਰ ਨੂੰ ਲੋਧ ਭੋਲਣ ਲੱਗ ਪਿਆ। ਜਿਸ ਬੰਦੇ ਦੇ ਮਨ ਦੇ ਵਿੱਚ ਬਹੁਤਾ ਗੁੱਸਾ ਆਉਂਦਾ ਹੈ ਨਾ, ਅਤੇ ਫਿਰ ਆਪਾਂ ਅਕਸਰ ਇਹ ਕਹਿ ਦਿੰਦੇ ਵੀ ਇਹਦੇ ਅੰਦਰ ਬਹੁਤ ਹੀ ਜ਼ਹਿਰ ਹੈ, ਇਹ ਬੜੀ ਜ਼ਹਿਰ ਕੋਲ। ਬਿਸਲੋਧ ਦਾ ਅਰਥ ਮਹਾਂਪੁਰਖ ਕਰਦੇ ਸਨ, ਜਿਨ੍ਹਾਂ ਦੇ ਮਨ ਅਤੇ ਹਿਰਦੇ ਵਿੱਚ ਕ੍ਰੋਧ ਪੈਦਾ ਹੋ ਜਾਂਦਾ ਸੀ ਅਤੇ ਉਹ ਬਹੁਤ ਸਾਰੀ ਇਹ ਕ੍ਰੋਧ ਦੀ ਜ਼ਹਿਰ ਨੂੰ ਆਪਣੇ ਹਿਰਦੇ ਵਿੱਚ ਘੋਲਦੇ, ਭਾਵ ਅੰਦਰ ਜ਼ਹਿਰ ਦੇ ਨਾਲ ਆਪਣੇ ਆਪ ਨੂੰ ਸਾੜਦੇ ਰਹਿੰਦੇ। ਨਿਰਪਤਾਵੇ ਲੜ ਦੁੱਖ ਪਾਇਆ, ਨਿਰਪਦਾਰਥ ਹੈ ਜਿਹੜੇ ਰਾਜੇ, ਨਰਾਂ ਦੇ ਪਤੀ ਰਾਜੇ ਸਨ, ਉਹ ਕ੍ਰੋਧ ਵਾਸ਼ ਦੂਸਰੇ ਰਾਜਿਆਂ 'ਤੇ ਤਾਵਹਿਦ ਅਰਥ ਵੀ ਹਮਲੇ ਕਰਦੇ ਅਤੇ ਲੜ ਦੁੱਖ ਪਾਇਆ। ਆਪਸ ਵਿੱਚ ਲੜ ਕੇ ਉਹਨਾਂ ਨੇ ਬੜਾ ਭਾਰੀ ਦੁੱਖ ਪਾਇਆ। ਜਦੋਂ ਆਪਾਂ ਰਮਾਇਣ ਪੜ੍ਹਦੇ ਹਾਂ ਉਸ ਰਮਾਇਣ ਦੇ ਵਿੱਚ ਰਾਮ ਤੇ ਰਾਵਣ ਦੇ ਜੰਗ ਦੀ ਚਰਚਾ ਆਉਂਦੀ। ਉਹ ਸਾਰਾ ਵਰਤਾਰਾ ਤ੍ਰੇਤੇ ਯੁੱਗ ਵਿੱਚ ਵਾਪਰਿਆ ਸੀ। ਇਸੇ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਯੁਗ ਦੇ ਵਿੱਚ ਲੋਕ ਸਾਰੇ ਧਰਮ ਦੇ ਗੁਣਾਂ ਨੂੰ ਧਰਮ ਦੇ ਸਾਰੇ ਅਸੂਲਾਂ ਨੂੰ ਧਾਰਨ ਕਰਦੇ ਸਨ, ਇਸ ਲਈ ਹਮੇਸ਼ਾ ਸੁਖੀ ਰਹਿੰਦੇ ਸਨ, ਸ਼ਾਂਤ ਰਹਿੰਦੇ ਸਨ। ਪਰ ਤ੍ਰੇਤੇ ਯੁੱਗ ਦੇ ਵਿੱਚ ਉਹਨਾਂ ਨੇ ਸੱਚ ਦਾ ਪੱਲਾ ਛੱਡ ਦਿੱਤਾ, ਹੱਠ ਦੇ ਕਰਮ ਕਰਨ ਲੱਗ ਪਏ ਤੇ ਜਿਸ ਦੇ ਕਾਰਨ ਉਹਨਾਂ ਦੇ ਮਨ ਦੇ ਵਿੱਚ ਕ੍ਰੋਧ ਪੈਦਾ ਹੋਣ ਲੱਗ ਪਿਆ। ਉਸ ਕ੍ਰੋਧ ਦੇ ਕਾਰਨ ਇੱਕ ਦੂਸਰੇ ਦੇ ਨਾਲ ਲੜਾਈ ਝਗੜੇ ਕਰਨ ਲੱਗ ਪਏ।
ਅੰਤਰ ਮਮਤਾ ਰੋਗ ਲਗਾਨਾ ਹਉਮੈ ਅਹੰਕਾਰ ਵਧਾਇਆ।
ਲੋ ਹਜ਼ੂਰ ਕਹਿੰਦੇ ਅੰਤਰ ਮਮਤਾ ਰੋਗ ਲਗਾਨਾ, ਉਹ ਜਿਹੜੇ ਰਾਜੇ ਮਹਾਰਾਜੇ ਸਨ ਤ੍ਰੇਤੇ ਯੁੱਗ ਦੇ, ਉਹਨਾਂ ਦੇ ਮਨ ਦੇ ਅੰਦਰ ਮਮਤਾ ਦਾ ਰੋਗ ਲਗਾਨਾ ਦਾ ਅਰਥ ਵੀ ਲੱਗ ਗਿਆ, ਚਿੰਬੜ ਗਿਆ। ਮਮਤਾ ਤੋਂ ਭਾਵ ਹੈ ਮੈਂ ਮੇਰੀ ਦਾ ਰੋਗ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਪਾਈ, ਵੀ ਸਭ ਕੁਛ ਮੇਰਾ ਹੈ। ਹਜ਼ੂਰ ਕਹਿੰਦੇ ਨੇ ਜਿਹੜੇ ਤ੍ਰੇਤੇ ਯੁੱਗ ਦੇ ਵਿੱਚ ਲੋਕ ਸਨ ਉਹਨਾਂ ਦੇ ਮਨ ਅੰਦਰ ਮਮਤਾ ਦਾ ਝੂਠੀ ਮੈਂ ਮੇਰੀ ਦਾ ਰੋਗ ਚਿੰਬੜ ਗਿਆ, ਹਉਮੈ ਅਹੰਕਾਰ ਵਧਾਇਆ, ਫਿਰ ਉਹਨਾਂ ਨੇ ਹਉਮੈ ਤੇ ਹੰਕਾਰ ਨੂੰ ਵਧਾ ਲਿਆ। ਭਾਵ ਜਿਹੜੇ ਰਾਜੇ ਲੋਕ ਸਨ ਲੜਾਈ ਕਰਕੇ ਜੰਗ ਯੁੱਧ ਕਰਕੇ ਕਈ ਲੋਕਾਂ ਦਾ ਖਾਤਮਾ ਕਰਕੇ ਤੇ ਫਿਰ ਹੰਕਾਰ ਵਧਾਉਂਦੇ ਤੇ ਨਾਲ ਹਉਮੈ ਨੂੰ ਉਹਨਾਂ ਨੇ ਵਧਾਉਣਾ ਸ਼ੁਰੂ ਕਰ ਦਿੱਤਾ।
ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਵਿਖ ਗੁਰਮਤ ਹਰ ਨਾਮ ਲਹਿ ਜਾਏ ਜੀਓ।
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨਾਲ ਨਾਲ ਗੁਰੂ ਦੀ ਮਹਿਮਾ ਵੀ ਉਚਾਰਨ ਕਰਦੇ, ਗੁਰਮੁਖਾਂ ਦੀ ਅਵਸਥਾ ਦਾ ਵੀ ਨਾਲ ਨਾਲ ਨਿਰਣਾ ਕਰੀ ਜਾਂਦੇ ਨੇ। ਹਜ਼ੂਰ ਫਰਮਾਉਂਦੇ ਨੇ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ, ਜਿਨ੍ਹਾਂ ਤੇ ਮੇਰੇ ਠਾਕੁਰ ਸਵਾਮੀ ਮਾਲਕ ਵਾਹਿਗੁਰੂ ਜੀ ਨੇ ਮਿਹਰ ਦੀ ਨਿਗਾਹ ਕਰ ਦਿੱਤੀ, ਜਿਨ੍ਹਾਂ ਤੇ ਉਸ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ, ਫਿਰ ਉਹਨਾਂ ਨੇ ਗੁਰਮਤ ਗੁਰੂ ਦੀ ਮਤ ਨੂੰ ਧਾਰਨ ਕਰ ਲਿਆ। ਸੁਖਮਨੀ ਸਾਹਿਬ ਬਾਣੀ ਵਿੱਚ ਹਜ਼ੂਰ ਨੇ ਫਰਮਾਇਆ ਗੁਰ ਦੀ ਮਤ ਤੋਂ ਲੇਹ ਇਹ ਆਨੇ ਪਲਤ ਬਿਨਾਂ ਬਹੁ ਡੂਬੇ ਸਨ, ਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਫਿਰ ਉਹਨਾਂ ਨੇ ਅੱਗੇ ਕੀ ਕੀਤਾ, ਹਰ ਨਾਮ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਗਏ। ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹੀ ਸਾਨੂੰ ਆਖਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲ ਕੇ ਉੱਠ ਹਰ ਨਾਮ ਤੇ ਆਵੇ, ਵੀ ਨਾਮ ਦੇ ਨਾਲ ਜੁੜੋ ਅੰਮ੍ਰਿਤ ਵੇਲਾ ਸੱਚ ਨਾਲ। ਜਿਸ ਉੱਤੇ ਮੇਰੇ ਵਾਹਿਗੁਰੂ ਜੀ ਨੇ ਕਿਰਪਾ ਧਾਰਨ ਕੀਤੀ ਉਸਨੇ ਗੁਰੂ ਦੀ ਮਤ ਨੂੰ ਧਾਰਨ ਕੀਤਾ, ਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਗਏ, ਤੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕੇ ਫਿਰ ਕੀ ਹੋਇਆ, ਜਿਹੜੀ ਕ੍ਰੋਧ ਦੀ ਦਿੱਖ ਜ਼ਹਿਰ ਸੀ ਲਹਿ ਜਾਏ ਜੀਓ, ਇਹ ਪਿਆਰੇ ਜੀਓ ਫਿਰ ਉਹ ਦੂਰ ਹੋ ਗਈ। ਭਾਵ ਜਿਹੜੀ ਹੰਕਾਰ ਦੀ ਹਉਮੈ ਦੀ ਕ੍ਰੋਧ ਦੀ ਜ਼ਹਿਰ ਅੰਦਰ ਭਰੀ ਹੋਈ ਸੀ, ਜਿਸ ਗੁਰਸਿੱਖ ਮਾਈ ਭਾਈ ਨੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਦੀ ਦੇਖ ਲੈ ਲਈ, ਫਿਰ ਉਹਦੇ ਮਨ ਤੋਂ ਔਰ ਉਹਦੇ ਹਿਰਦੇ ਵਿੱਚੋਂ ਜਿਹੜੀ ਹਉਮੈ ਹੰਕਾਰ ਤੇ ਕ੍ਰੋਧ ਦੀ ਜ਼ਹਿਰ ਦੂਰ ਹੋ ਗਈ।
ਇਥਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਓ।
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਹੁਣ ਤ੍ਰੇਤਾ ਯੁੱਗ ਆ ਗਿਆ, ਕਿਉਂਕਿ ਸਤਯੁਗ ਤੋਂ ਬਾਅਦ ਤ੍ਰੇਤਾ ਯੁੱਗ ਆਉਂਦੇ, ਹੁਣ ਤ੍ਰੇਤਾ ਯੁੱਗ ਆ ਗਿਆ ਤੇ ਅੰਤਰ ਜੋਰ ਪਾਇਆ, ਤੇ ਜਿੰਨੇ ਵੀ ਤ੍ਰੇਤੇ ਯੁੱਗ ਦੇ ਲੋਕ ਸਨ ਉਹਨਾਂ ਦੇ ਅੰਦਰ ਭੇਦ ਭਾਵ ਨੇ, ਦ੍ਵੈਤ ਭਾਵ ਨੇ, ਉਹ ਮਾਇਆ ਨੇ ਐਸਾ ਜੋਰ ਪਾ ਦਿੱਤਾ, ਲੋਕ ਹੱਠ ਦੇ ਨਾਲ ਬ੍ਰਹਮਚਰਜ ਰੱਖਦੇ, ਸੰਜਮ ਇੰਦਰੀਆਂ ਦਾ ਦਮਨ ਕਰਦੇ ਤੇ ਨਾਲ ਹੋਰ ਹੱਠ ਦੇ ਕਰਮ ਕਰਨ ਲੱਗ ਪਏ ਸਨ। ਹੇ ਪਿਆਰੇ ਜੀਓ,
ਯੁੱਗ ਦੁਆਪਰ ਆਇਆ ਭਰਮ ਭਰਮਾਇਆ ਹਰ ਗੋਪੀ ਕਾਨ ਉਪਾਏ ਜੀਓ।
ਲੋਹਣ ਅੱਗੇ ਤੀਜਾ ਯੁੱਗ ਹੈ ਦੁਆਪਰ। ਹਜ਼ੂਰ ਕਹਿੰਦੇ ਹੁਣ ਸਤਯੁਗ ਵੀ ਲੰਘ ਗਿਆ, ਤ੍ਰੇਤਾ ਵੀ ਬੀਤ ਗਿਆ, ਯੁੱਗ ਦੁਆਪਰ ਆਇਆ, ਹੁਣ ਦੁਆਪਰ ਯੁੱਗ ਆ ਗਿਆ। ਦੁਆਪਰ ਯੁੱਗ ਦੇ ਅੰਦਰ ਹਰ ਗੋਪੀ ਕਾਨ ਉਪਾਏ ਜਿਉਂਦੇ ਪਿਆਰੇ ਜੀਓ ਉਸ ਵਾਹਿਗੁਰੂ ਪਰਮੇਸ਼ਰ ਨੇ ਗੋਪੀਆਂ ਅਤੇ ਕਾਨ ਕ੍ਰਿਸ਼ਨ ਨੂੰ ਪੈਦਾ ਕੀਤਾ, ਕਿਉਂਕਿ ਕ੍ਰਿਸ਼ਨ ਦੁਆਪਰ ਯੁੱਗ ਦਾ ਅਵਤਾਰ ਮੰਨਿਆ ਗਿਆ, ਜਿਸ ਨੂੰ ਲੀਲਾ ਅਵਤਾਰ ਵੀ ਉਹਦੇ ਸ਼ਰਧਾਲੂ ਆਖਦੇ ਨੇ। ਪਰ ਹਜ਼ੂਰ ਕੀ ਆਖਦੇ ਨੇ, ਚਾਹੇ ਗੋਪੀਆਂ ਸੀ ਚਾਹੇ ਕਾਨ ਸੀ, ਪਰਮ ਪਰਮਾਇਆ ਉਹਨਾਂ ਸਾਰਿਆਂ ਨੂੰ ਭਰਮ ਨੇ ਕਿਸੇ ਭਟਕਣਾ ਵਿੱਚ ਪਾ ਦਿੱਤਾ। ਭਾਵ ਜਿੰਨੇ ਵੀ ਗੋਪੀਆਂ ਅਤੇ ਕਾਨ ਕ੍ਰਿਸ਼ਨ ਵਰਗੇ ਅਵਤਾਰ ਹੋਏ ਸਨ, ਅਤੇ ਜਾਂ ਜਿੰਨੇ ਵੀ ਗੋਪੀ ਕਾਨ ਤੋਂ ਭਾਵ ਇਸਤਰੀ ਪੁਰਸ਼, ਜਿੰਨੇ ਵੀ ਹੋਰ ਗੋਪੀਆਂ ਗਵਾਲੇ ਸਨ, ਇਸਤਰੀ ਪੁਰਸ਼ ਸਨ, ਉਹਨਾਂ ਸਾਰਿਆਂ ਨੂੰ ਹੀ ਵਾਹਿਗੁਰੂ ਨੇ ਭਰਮ ਦੇ ਵਿੱਚ ਭੁਲਾ ਦਿੱਤਾ।
ਤਪ ਤਾਪਨ ਤਪ ਹੈ ਜਗ ਪੁੰਨ ਆਰੰਭ ਹੈ, ਅਤ ਕਿਰਿਆ ਕਰਮ ਕਮਾਏ ਜੀਓ।
ਹੁਣ ਦੁਆਪਰ ਯੁੱਗ ਦੇ ਵਿੱਚ ਲੋਕ ਕੀ ਕਰਦੇ ਸਨ? ਤਪ ਤਾਪਨ, ਉਹ ਤਪ ਤਾਪਨ, ਉਹ ਤਪ ਤਾਪਨ ਦਾ ਅਰਥ ਵੀ ਤਪ ਤਾਉਂਦੇ ਸਨ, ਅਤੇ ਨਾਲ ਹੀ ਤਪ ਹੈ ਪੰਜ ਧੂਣੀਆਂ ਬਾਲ ਕੇ, ਅਤੇ ਨਾਲ ਗਰਮੀ ਦੀ ਰੁੱਤ ਵਿੱਚ ਸੂਰਜ ਦੀ ਧੁੱਪ ਦੇ ਨਾਲ ਵੀ ਸਰੀਰ ਨੂੰ ਤਪਾਉਂਦੇ ਸਨ। ਹੋਰ ਕਈ ਤਰ੍ਹਾਂ ਦੇ, ਕਿਉਂਕਿ ਤਿੰਨ ਪ੍ਰਕਾਰ ਦਾ ਤਪ ਮੰਨਿਆ, ਤਾਮਸੀ, ਰਾਜਸੀ ਅਤੇ ਸ਼ਾਂਤ ਕੀਤਾ। ਜਿਹੜਾ ਤਾਮਸੀ ਤਪ ਹੁੰਦਾ ਹੈ, ਉਹਦੇ ਵਿੱਚ ਧੂਣੀਆਂ ਸੇਕਣੀਆਂ, ਜਲ ਧਾਰੀ ਕਰਨੇ, ਧੁੱਪੇ ਗਰਮੀ ਦੀ ਰੁੱਤ ਵਿੱਚ ਸੂਰਜ ਦੇ ਸਾਹਮਣੇ ਬੈਠਣਾ, ਇਹਨੂੰ ਪੁਰਾਣੇ ਲੋਕ ਤਪ ਕਹਿੰਦੇ ਸਨ। ਹਜ਼ੂਰ ਕਹਿੰਦੇ ਦੁਆਪਰ ਦੇ ਵਿੱਚ ਲੋਕ ਤਪ ਤਾਪਨ ਤਪ ਹੈ, ਉਹ ਤਪ ਕਰਦੇ ਸਨ, ਧੂਣੀਆਂ ਸੇਕਦੇ ਸਨ ਅਤੇ ਧੁੱਪ ਦੇ ਵਿੱਚ ਬੈਠਦੇ ਸਨ। ਜਗ ਪੁੰਨ ਆਰੰਭ ਹੈ, ਅਤੇ ਨਾਲ ਕਈ ਤਰ੍ਹਾਂ ਦੇ ਜਗ ਵੀ ਕਰਦੇ ਸਨ, ਜਿਵੇਂ ਪਾਂਡਵਾਂ ਨੇ ਅਸ਼ਵਮੇਧ ਜਗ ਕੀਤਾ ਦੁਆਪਰ ਦੇ ਵਿੱਚ, ਅਤੇ ਹੋਰ ਅਨੇਕਾਂ ਤਰ੍ਹਾਂ ਦੇ ਪੁੰਨ ਕਰਮ, ਤੀਰਥਾਂ ਅਤੇ ਇਸ਼ਨਾਨ ਆਦਿ ਕਰਨਾ, ਤੀਰਥ ਵਰਤ ਯਾਰ ਦਾਨ ਕਰ ਮਨਮਹਿ ਤਰੈ ਗੁਮਾ, ਇਹ ਕੰਮ ਉਹਨਾਂ ਨੇ ਆਰੰਭ ਕਰ ਦਿੱਤੇ। ਅਤ ਕਿਰਿਆ ਕਰਮ ਕਮਾਏ ਜੀ ਹੋਏ ਪਿਆਰੇ ਜੀਓ, ਦੁਆਪਰ ਯੁੱਗ ਦੇ ਅੰਦਰ ਜਿੰਨੇ ਵੀ ਲੋਕ ਸਨ ਉਹ ਸੱਚ ਤੋਂ ਵਿਰਵੇ ਹੋ ਗਏ, ਅਤੇ ਉਹਨਾਂ ਨੇ ਸੰਤੋਖ ਨੂੰ ਵੀ ਛੱਡ ਦਿੱਤਾ, ਦਇਆ ਨੂੰ ਵੀ ਛੱਡ ਦਿੱਤਾ। ਅਤ ਕਿਰਿਆ ਕਰਮ ਕਮਾਏ ਜੀਓ, ਅਤੇ ਫਿਰ ਕਰਮ ਕਾਂਡ ਦੇ ਵਿੱਚ ਫਸ ਗਏ, ਅਤੇ ਕਰਮ ਕਾਂਡ ਦੇ ਮੁਤਾਬਕ ਨਿਤ, ਨਿਮਿਤ, ਪ੍ਰਾਸਤ ਅਤੇ ਕਾਮਕ ਚਾਰ ਪ੍ਰਕਾਰ ਦੇ ਕਰਮਾਂ ਦੀ ਕਿਰਿਆ ਕਰਨ ਲੱਗਦੇ ਹੀ ਪਿਆਰੇ ਜੀਓ।
ਕਿਰਿਆ ਕਰਮ ਕਮਾਇਆ ਪੱਗ ਦੋਏ ਖਿਸਕਾਇਆ, ਦੋਏ ਪੱਗ ਟਿਕੈ ਟਿਕਾਏ ਜੀਓ।
ਲੋਹਣ ਦੁਆਪਰ ਯੁੱਗ ਦਾ ਐਸਾ ਵਰਤਾਰਾ ਵਰਤ ਰਿਹਾ ਸੀ, ਕਿਰਿਆ ਕਰਮ ਕਮਾਇਆ, ਦੁਆਪਰ ਦੇ ਵਿੱਚ ਜਿਹੜੇ ਲੋਕ ਸਨ ਉਹਦੇ ਧਰਮੀ ਰਹਿ ਗਏ, ਉਹਨਾਂ ਨੇ ਕਰਮ ਕਾਂਡ ਦੇ ਦੱਸੇ ਤਰੀਕੇ ਦੇ ਅਨੁਸਾਰ ਕਈ ਤਰ੍ਹਾਂ ਦੀ ਕਿਰਿਆ ਨੂੰ ਕੀਤਾ, ਅਤੇ ਪੱਗ ਦੋਏ ਖਿਸਕਾਇਆ, ਧਰਮ ਰੂਪੀ ਧੌਲੇ ਦੇ ਜਿਹੜੇ ਦੋ ਪੈਰ ਸਨ, ਦੋ ਬੁਨਿਆਦੀ ਅਸੂਲ ਸਨ, ਉਹਨਾਂ ਨੂੰ ਖਿਸਕਾ ਦਿੱਤਾ, ਭਾਵ ਉਹਨਾਂ ਨੂੰ ਛੱਡ ਦਿੱਤਾ। ਦੋਏ ਪੱਗ ਟਿਕਾਏ ਟਿਕਾਏ ਜੀ ਇਹ ਪਿਆਰੇ ਜੀ, ਉਹ ਜਿਹੜਾ ਧਰਮ ਰੂਪੀ ਧੌਲਾ ਸੀ ਉਹਦੇ ਦੋ ਪੈਰ ਇਹਨਾਂ ਨੇ ਕੱਟ ਦਿੱਤੇ, ਭਾਵ ਦੋ ਅਸੂਲਾਂ ਦਾ ਤਿਆਗ ਕਰ ਦਿੱਤਾ, ਅਤੇ ਧਰਮ ਰੂਪੀ ਧੌਲਾ ਦੋ ਪੈਰਾਂ 'ਤੇ ਹੀ ਟਿਕਾ ਟਿਕਾਏ ਜੀ, ਉਹ ਦੋ ਪੈਰਾਂ 'ਤੇ ਫਿਰ ਉਹ ਖੜਾਇਆ, ਔਖਾ ਸੌਖਾ ਖੜ ਪਿਆ।
ਮਹਾ ਜੁਧ ਜੋਧ ਬਹੁ ਕੀਨੇ ਵਿੱਚ ਹਉਮੈ ਪਚੈ ਪਚਾਏ ਜੀਓ।
ਲੋ ਹਜ਼ੂਰ ਕਹਿੰਦੇ ਨੇ ਦੁਆਪਰ ਦੇ ਵਿੱਚ ਮਹਾ ਜੁਧ ਜੋਧ ਬਹੁ ਕੀਨੇ, ਜਿਹੜੇ ਬੜੇ ਬੜੇ ਜੋਧ ਸੂਰਮੇ ਵੀ ਹੋਏ ਨੇ, ਜਿਵੇਂ ਜਰਾ ਸਿੰਘ ਆਦਿਕ, ਖੜਗ ਸਿੰਘ ਆਦਿਕ, ਅਤੇ ਇਸੇ ਤਰ੍ਹਾਂ ਜਿਹੜੇ ਪੰਜੇ ਪਾਂਡਵ ਸਨ, ਇਹ ਵੀ ਬੜੇ ਸੂਰਵੀਰ ਸਨ। ਮਹਾ ਜੋਧ ਜੋਧ ਬਹੁ ਕੀਨੇ, ਹੁਣ ਜਿਹੜਾ ਕੌਰਵਾਂ ਅਤੇ ਪਾਂਡਵਾਂ ਦਾ ਜੰਗ ਹੋਇਆ ਦੁਆਪਰ ਵਿੱਚ ਹੀ ਹੋਇਆ ਸੀ। ਮਹਾ ਜੋਧ ਜੋਧ ਬਹੁ ਕੀਨੇ, ਦੁਆਪਰ ਦੇ ਵਿੱਚ ਜਿਹੜੇ ਬੜੇ ਬੜੇ ਜੋਧ ਸੂਰਮੇ ਸਨ, ਅਤੇ ਉਹਨਾਂ ਨੇ ਬੜੇ ਭਾਰੀ ਜੰਗ ਯੁੱਧ ਵੀ ਕੀਤੇ, ਵਿੱਚ ਹਉਮੈ ਪਚੈ ਪਚਾਏ ਜੀਓ, ਪਰ ਹਉਮੈ ਦੇ ਵਿੱਚ ਹੀ ਉਹਨਾਂ ਨੇ ਸਾਰੇ ਜੰਗ ਯੁੱਧ ਕੀਤੇ, ਕਤਲੇਆਮ ਕੀਤਾ। ਉਹ ਹਉਮੈ ਦੀ ਅੱਗ ਵਿੱਚ ਆਪ ਵੀ ਸੜਦੇ ਰਹੇ ਅਤੇ ਦੂਜਿਆਂ ਨੂੰ ਵੀ ਸਾੜਦੇ ਰਹੇ ਪਿਆਰੇ ਜੀਓ।
ਦੀਨ ਦਿਆਲ ਗੁਰ ਸਾਧ ਮਿਲਾਇਆ, ਮਿਲ ਸਤਿਗੁਰ ਮਲ ਲਹਿ ਜਾਏ ਜੀਓ।
ਚਲੋ ਹਜ਼ੂਰ ਕਹਿੰਦੇ ਦੀਨਾਂ ਤੇ ਦਿਆਲਤਾ ਕਰਨ ਵਾਲਾ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਸਤਿਗੁਰੂ ਨੇ ਫਰਮਾਇਆ ਦੀਨਨ ਕੀ ਪ੍ਰਤਪਾਲ ਕਰੇ ਨੇ ਸੰਤੇ ਉਬਾਰ ਗਨੀਮਨ ਗਏ। ਦੀਨ ਦਿਆਲ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ। ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਸ ਨੂੰ ਗੁਰ ਸਾਧ ਮਿਲਾਇਆ, ਪੂਰਾ ਗੁਰੂ ਸਾਧ ਸਾਧ ਰੂਪ ਆਪਣਾ ਤਨ ਧਾਰਿਆ, ਸਾਧ ਤੋਂ ਭਾਵ ਹੈ ਪੂਰਾ ਗੁਰੂ ਜਿਸ ਨੂੰ ਮਿਲਾ ਦਿੱਤਾ। ਮਿਲ ਸਤਿਗੁਰ ਮਲ ਲਹਿ ਜਾਏ ਜੀ, ਉਹ ਪਾਏ ਸਤਿਗੁਰੂ ਨੂੰ ਮਿਲ ਕੇ ਜਿਹੜੀ ਹਉਮੈ ਹੰਕਾਰ ਦੀ ਮੈਲ ਸੀ ਉਹ ਦੂਰ ਹੋ ਜਾਂਦੀ ਸੀ। ਭਾਵ ਚਾਹੇ ਸਤਯੁਗ ਸੀ, ਚਾਹੇ ਤ੍ਰੇਤਾ ਸੀ, ਚਾਹੇ ਦੁਆਪਰ ਯੁਗ ਸੀ, ਉਸ ਦੇ ਵਿੱਚ ਜਿਸ ਨੇ ਗੁਰੂ ਦੀ ਮੱਤ ਨੂੰ ਧਾਰਨ ਕੀਤਾ ਵੀ ਉਹਦੀ ਮੈਲ ਦੂਰ ਹੋ ਗਈ।
ਯੁਗ ਦੁਆਪਰ ਆਇਆ ਭਰਮ ਭਰਮਾਇਆ, ਹਰ ਗੋਪੀ ਕਾਨ ਉਪਾਏ ਜੀਓ।
ਲੋ ਹਜ਼ੂਰ ਕਹਿੰਦੇ ਦੁਆਪਰ ਯੁਗ ਆ ਗਿਆ, ਇਸ ਦੇ ਵਿੱਚ ਵਾਹਿਗੁਰੂ ਨੇ ਸਾਰਿਆਂ ਨੂੰ ਭਰਮ ਦੇ ਵਿੱਚ ਭੁਲਾ ਦਿੱਤਾ। ਇਸ ਦੁਆਪਰ ਯੁਗ ਦੇ ਅੰਦਰ ਹੀ ਪਿਆਰੇ ਜੀ ਉਸ ਵਾਹਿਗੁਰੂ ਨੇ ਗੋਪੀਆਂ ਤੇ ਕਾਨ ਕ੍ਰਿਸ਼ਨ ਨੂੰ ਪੈਦਾ ਕੀਤਾ, ਉਹ ਵੀ ਸਾਰੇ ਭਰਮ ਦੇ ਵਿੱਚ ਭੁੱਲੇ ਭਟਕਦੇ ਰਹੇ।
ਕਲ ਯੁਗ ਹਰ ਕੀ ਆ ਪੱਗ ਤਰੈ ਖਿਸਕੀ ਆ, ਪੱਗ ਚੌਥਾ ਟਿਕੇ ਟਿਕਾਏ ਜੀਓ।
ਹੁਣ ਉਸ ਅਕਾਲ ਪੁਰਖ ਵਾਹਿਗੁਰੂ ਨੇ ਹੁਣ ਕਲ ਯੁਗ ਪੈਦਾ ਕਰ ਦਿੱਤਾ। ਕਲ ਯੁਗ ਹਰ ਕੀ ਆ, ਉਸ ਵਾਹਿਗੁਰੂ ਨੇ ਹੁਣ ਕਲ ਯੁਗ ਨੂੰ ਪੈਦਾ ਕਰ ਦਿੱਤਾ। ਪੱਗ ਤਰੈ ਖਿਸਕੀ ਆ, ਇਸ ਕਲ ਯੁਗ ਦੇ ਵਿੱਚ ਸੱਤ ਸੌਚ ਤੇ ਤਪ, ਇਹ ਤਿੰਨ ਧਰਮ ਦੇ ਜਿਹੜੇ ਪੈਰ ਸਨ ਅਸੂਲ ਸਨ, ਇਹਨਾਂ ਨੂੰ ਖਿਸਕਾ ਦਿੱਤਾ। ਭਾਵ ਇਹ ਤਿੰਨੇ ਬੁਨਿਆਦੀ ਅਸੂਲ ਖਤਮ ਹੋ ਗਏ। ਪੱਗ ਚੌਥਾ ਟਿਕਾ ਟਿਕਾਏ ਜੀਓ, ਹੁਣ ਇਹ ਧਰਮ ਰੂਪੀ ਤੌਲਾ ਚੌਥੇ ਪੈਰ ਤੇ, ਚੌਥਾ ਪੈਰ ਸੀ ਇੱਕ ਦਾਨ, ਉਹਦੇ ਉੱਤੇ ਟਿਕਾਇਆ ਹੋਇਆ ਤੇ ਟਿਕ ਗਿਆ। ਭਾਵ ਇੱਕ ਦਾਨ ਦੇ ਆਸਰੇ ਧਰਮ ਖਲੋ ਗਿਆ।
ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ, ਹਰ ਕੀਰਤ ਹਰ ਸ਼ਾਂਤ ਪਾਏ ਜੀਓ।
ਪਰ ਇਸ ਕਲਯੁਗ ਦੇ ਵਿੱਚ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਪਾਵਨ ਗੁਰੂ ਸਰੂਪ ਧਾਰਨ ਕੀਤੇ, ਗੁਰ ਸ਼ਬਦ ਕਮਾਇਆ, ਜਿਸ ਨੇ ਇਸ ਕਲਯੁਗ ਦੇ ਵਿੱਚ ਗੁਰੂ ਸ਼ਬਦ ਨੂੰ ਕਮਾਇਆ, ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕੀਤਾ, ਔਖਦ ਹਰ ਪਾਇਆ, ਤੇ ਜਿਸ ਨੇ ਗੁਰੂ ਦੇ ਪਾਸੋਂ ਨਾਮ ਦੀ ਦਾਰੂ ਨੂੰ ਪ੍ਰਾਪਤ ਕਰ ਲਿਆ ਤੇ ਹਰ ਕੀਰਤ ਤੇ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ, ਹਰ ਸ਼ਾਂਤ ਪਾਏ ਜੀ, ਉਹ ਉਸ ਨੂੰ ਪਾਈ ਵਾਹਿਗੁਰੂ ਦੀ ਕਿਰਪਾ ਦੁਆਰਾ ਸ਼ਾਂਤੀ ਪ੍ਰਾਪਤ ਹੋ ਗਈ।
ਹਰ ਕੀਰਤ ਰੁੱਤ ਆਈ ਹਰ ਨਾਮ ਵਡਾਈ, ਹਰ ਹਰ ਨਾਮ ਖੇਤ ਜਮਾਇਆ।
ਲੋ ਹਜ਼ੂਰ ਕਹਿੰਦੇ ਇਸ ਕਲਯੁਗ ਦੇ ਵਿੱਚ ਵਾਹਿਗੁਰੂ ਦੀ ਸਿਫਤ ਸਲਾਹ ਦੀ ਬਹਾਰ ਆ ਗਈ ਹੈ, ਇਸ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਵਡਿਆਈ ਕਰਨੀ ਚਾਹੀਦੀ ਹੈ। ਹਰ ਹਰ ਨਾਮ ਖੇਤ ਜਮਾਇਆ, ਜਿਹੜੇ ਭਾਈ ਗੁਰਸਿੱਖ ਮਾਈ ਭਾਈ ਸਨ ਉਹਨਾਂ ਨੇ ਆਪਣੇ ਸਰੀਰ ਰੂਪੀ ਖੇਤ ਵਿੱਚ ਅਥਵਾ ਮਨ ਰੂਪੀ ਖੇਤ ਵਿੱਚ ਉਹਨਾਂ ਨੇ ਵਾਹਿਗੁਰੂ ਦੇ ਨਾਮ ਦੇ ਬੀਜ ਨੂੰ ਬੀਜਣਾ ਕੀਤਾ।
ਕਲ ਯੁਗ ਬੀਜ ਬੀਜੇ ਬਿਨ ਨਾਵੈ, ਸਭ ਲਾਹਾ ਮੂਲ ਗਵਾਇਆ।
ਜੋ ਇਸ ਕਲਯੁਗ ਦੇ ਵਿੱਚ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿਹੜਾ ਕੋਈ ਹੋਰ ਕਰਮਾਂ ਦਾ ਬੀਜ ਬੀਜਦਾ ਹੈ ਉਹਨੂੰ ਕੋਈ ਵੀ ਲਾਭ ਨਹੀਂ ਪ੍ਰਾਪਤ ਹੋ ਸਕਦਾ। ਉਸਨੇ ਸਭ ਲਾਹਾ ਮੂਲ ਗਵਾਇਆ, ਉਸਨੇ ਮੂਲ ਵੀ ਗਵਾ ਲਿਆ ਤੇ ਲਾਹਾ ਵੀ ਉਸਨੇ ਗਵਾ ਲਿਆ।
ਜਨ ਨਾਨਕ ਗੁਰ ਪੂਰਾ ਪਾਇਆ, ਮਨ ਹਿਰਦੈ ਨਾਮ ਲਿਖਾਏ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸਾਂ ਪੂਰਾ ਗੁਰੂ ਪ੍ਰਾਪਤ ਕੀਤਾ ਤੇ ਮਨ ਹਿਰਦੈ ਨਾਮ ਲਿਖਾਏ ਜੀਓ। ਅਸੀਂ ਪੂਰੇ ਗੁਰੂ ਨੂੰ ਪ੍ਰਾਪਤ ਕੀਤਾ, ਪੂਰੇ ਗੁਰੂ ਨੇ ਸਾਡੇ ਮਨ ਤੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਪ੍ਰਗਟ ਕਰ ਦਿੱਤਾ ਹੈ।
ਹਰ ਕੀ ਆ ਪੱਗ ਤਰੈ ਖਿਸਕੀ ਆ, ਪੱਗ ਚੌਥਾ ਟਿਕੈ ਟਿਕਾਏ ਜੀਓ।
ਉਸ ਵਾਹਿਗੁਰੂ ਨੇ ਹੁਣ ਕਲਯੁਗ ਪੈਦਾ ਕਰ ਦਿੱਤਾ, ਇਸ ਦੇ ਵਿੱਚ ਧਰਮ ਰੂਪੀ ਤੌਲੇ ਦੇ ਤਿੰਨ ਪੈਰ ਖਿਸ ਗਏ, ਭਾਵ ਖਤਮ ਹੋ ਗਏ। ਹੁਣ ਇਹ ਧਰਮ ਰੂਪੀ ਤੌਲਾ ਚੌਥੇ ਪੈਰ ਤੇ, ਇੱਕੋ ਪੈਰ ਤੇ ਇਹ ਟਿਕਾਇਆ ਹੋਇਆ ਖੜਾ ਸੀ। ਪਰ ਇਸ ਕਲਯੁਗ ਦੇ ਵਿੱਚ ਉਸ ਵਾਹਿਗੁਰੂ ਨੇ ਪਾਵਨ ਗੁਰੂ ਅਵਤਾਰ ਧਾਰਨ ਕਰਕੇ ਨਾਮ ਤੇ ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ, ਜਿਸ ਦੁਆਰਾ ਇਸ ਧਰਮ ਨੂੰ ਸਹਾਰਾ ਮਿਲਿਆ। ਇਸੇ ਲਈ ਹਜ਼ੂਰ ਕਹਿੰਦੇ ਨੇ ਸਤਯੁਗ ਸੱਤ, ਤੇਤਾ ਜਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੋਂ ਜਿਹੜੇ, ਕਲ ਕੇਵਲ ਨਾਮ ਆਧਾਰ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਪਯੂ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣਾ। ਇਹ ਕਲਯੁਗ ਦੇ ਵਿੱਚ ਨਾਮ ਤੇ ਕੀਰਤਨ ਭਗਤੀ ਦੀ ਸਭ ਤੋਂ ਵੱਡੀ ਵਡਿਆਈ ਹੈ ਜੀ। ਆਪਾਂ ਇਸ ਦੇ ਨਾਲ ਜੁੜਾਂਗੇ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸੋ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਇਸ ਪਾਵਨ ਸੰਧ ਦੇ ਅੰਦਰ ਚਾਰੇ ਯੁੱਗਾਂ ਦੇ ਵਰਤਾਰੇ ਦੀ ਗੱਲ ਕਰਕੇ ਸਾਨੂੰ ਇਸ ਕਲਯੁੱਗ ਦੇ ਵਿੱਚ ਨਾਮ ਤੇ ਕੀਰਤਨ ਭਗਤੀ ਦੀ ਮਹਿਮਾ ਦੇ ਨਾਲ ਜੁੜੇ ਹੈ। ਸਤਿਗੁਰੂ ਮਿਹਰ ਕਰਨ, ਇਹ ਗੁਰਬਾਣੀ ਦੀ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ। ਖੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।